दास गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकाग्र करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। राम चरित मानस ग्रंथ दी कथा नू आप जी श्रवण कर रहे से इतिहास दे विच पार्वती दे ते शिवजी दे व्याह दा प्रसंग चल रहा सी। प्रसंग इत्थों तक पहुंचा है कि जेड़ी पार्वती दी माता है वो कहिंदी है विदाता कि तू इस्त्रियां नू बनाया ही क्यों, जेड़ियां इस्त्रियां हमेशा परायां दे वस दे विच परायां दे अधीन रहिंदियां ने। इत्थों तक करीब कल कथा पहुंच चुकी सी, अज इत्थों अगे मैं प्रारंभ करदा। पैयत प्रेम बिकल महतारी तीरज कीन कुसमै बेचारी। ग्रंथाकार तुलसीदास जी बयान करदे ने कि पार्वती ने ऐसी गल आखी है ते प्रेम दे नाल ओ बेबल हो गई है, पर व्याह दा शुभ समा जान के उन्हे ए चंगा ना समझिया कि मैं रोवां जां इस गल दा दुख मनावा। पुन पुन मिलत परत गह चरना प्रम परम प्रेम कुछ जाए ना बरना। क्योंकि पिछे गल सिद्ध हो चुकी है कि पार्वती पिछले जन्म दे विच सती सी, इस करके पार्वती दे चरणा दे उते बार बार ओदी माता मैणा ने मत्था टेकया है। सती जान के परम प्रेम कछ जाए ना बरना पाव के दोवां दा मावां तियां दा इन्ना परम एक दूजी दे नाल प्यार है जिसनू कोई बयान नहीं कर सकता। सावन नारन मिल पेट पवानी जाए जनन और पुन लपटानी। इस तों बाद जिन्निया भी औरतां सी उन्हां सारियां नू पार्वती प्यार दे नाल मिली है ते फिर अपनी माता दे हिरदे दे नाल जाके चंबड़ गई पार्वती। पै चरणी जावे बलिहारी परम प्रेम दी मूरत धारी मिल सखियां नू वारो वारी मिल मैना नू हिकड़ी ठारी। ते फिर अपनी माता मैना नू मिलके उदे गल दे नाल लग के पार्वती ने मानो अपनी छाती नू ठंडा कीता। जन ने बहुर मिल चली उचित असीस सब काहू दई। अपनी जननी नू अपनी माता नू मिलके फिर पार्वती तुरी है। इस तों अलावा जिन्नियां भी औरतां सी उन्हां सारियां औरतां ने जिहड़ी ढुकवीं असीस सी उह पार्वती नू दित्ती। फिर बिलोकत मात तन तब सखी लै शिव पै गई। मुड़ मुड़ के जिहड़ी पार्वती है ओ अपनी माता दे वल देख रही है। दूजे पासे जिहड़ियां सखियां ने पार्वती दियां जिहड़ियां सहेलियां ने ओनू फिर शिवजी दे कोल लै के चलियां गईयां। जाचक सकल संतोष संकर उमा सहत पवन चले। जेड़े जाचक लोग सन जेड़े बहुत सारे मंगदे सन उन्हां सारयां नू संतुष्ट कीता गया है, बहुता दान दिता गया है ते फिर ਪਾਰਵਤੀ ਦੇ ਸਮੇਤ ਸ਼ਿਵਜੀ ਆਪਣੇ ਘਰ ਦੇ ਵੱਲ ਚੱਲ ਪਏ। ਸਭ ਅਮਰ ਹਰਸ਼ ਸੁਮਨ ਬਰਸ਼ ਨਿਸ਼ਾਨ ਨਵ ਬਾਜੇ ਭਲੇ। ਉਸ ਵੇਲੇ ਸਾਰੇ ਦੇਵਤੇ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ। ਇਸ ਤੋਂ ਇਲਾਵਾ ਫੁੱਲਾਂ ਦੀ ਵਰਸ਼ਾ ਉਹਨਾਂ ਦੋਵਾਂ ਦੇ ਉੱਤੇ ਕੀਤੀ ਗਈ ਹੈ, ਪਾਰਵਤੀ ਦੇ ਉੱਤੇ ਤੇ ਸ਼ਿਵਜੀ ਦੇ ਉੱਤੇ। ਕਵੀ ਜੀ ਇਸ ਤੋਂ ਇਲਾਵਾ ਬਿਆਨ ਕਰਦੇ ਨੇ ਕਿ ਸੁੰਦਰ ਜਿਹੜੇ ਨਗਾਰੇ ਨੇ, ਸੁੰਦਰ ਜਿਹੜੇ ਤੌਂਸੇ ਨੇ, ਉਹ ਵੀ ਉਸ ਵੇਲੇ ਖੜਕਣ ਲੱਗ ਪਏ। ਜਨਨੀ ਨੂੰ ਫਿਰ ਮਿਲੀ ਮਿਲਾਈ, ਦੇਣ ਅਸੀਸਾਂ ਨਾਲ ਵਧਾਈ। ਮੁੜ ਕਿੜ ਵੇਖੇ ਅੰਮਾ ਰਾਣੀ, ਸੁਖ ਵਸੋ ਕਹੇ ਸੁਤਾ ਭਵਾਨੀ। ਲੈ ਸਖੀਆਂ ਆਈਆਂ ਸ਼ਿਵ ਕੋਲੇ, ਸੁਖੀ ਵਸੋ ਸ਼ਿਵ ਸ਼ੰਕਰ ਬੋਲੇ। ਲੈ ਭੋਲੇ ਗਿਰਜਾਂ ਦੇ ਡੋਲੇ, ਲੈ ਭੋਲੇ ਗਿਰਜਾਂ ਦੇ ਡੋਲੇ। ਤੁਰੇ ਘਰਾਂ ਨੂੰ ਹੌਲੇ ਹੌਲੇ, ਦੇਵ ਲੋਕ ਵਿੱਚ ਮੰਗਲ ਚਾਰ। ਜੈ ਜੈਕਾਰ ਸਰਵ ਸੰਸਾਰ। ਭਾਵ ਕੇ ਦੇਵਤਿਆਂ ਨੇ ਵੀ ਬਹੁਤ ਖੁਸ਼ੀਆਂ ਮਨਾਈਆਂ, ਹਰ ਇੱਕ ਜਗ੍ਹਾ ਦੇ ਉੱਤੇ ਜੈ ਜੈਕਾਰ ਹੋਈ। ਚਲੇ ਸੰਗ ਹਿਮਵੰਤ ਤਬ ਪਹੁੰਚਾਵਣ ਅਤ ਹੇਤ, ਬੇਵਦ ਪਾਂਤ ਪਰ ਤੋਸ਼ ਕਰ ਬੇਦਾ ਕੀਨ ਬ੍ਰਿਸ਼ ਕੇਤ। ਤੇ ਜਿਹੜਾ ਹਿਮਾਲਾ ਹੈ, ਜਿਹੜਾ ਪਾਰਵਤੀ ਦਾ ਪਿਤਾ ਹੈ, ਉਹ ਦੂਰ ਤੱਕ ਵਿਦਾ ਕਰਨ ਦੇ ਵਾਸਤੇ ਪਿਆਰ ਦੇ ਨਾਲ ਗਿਆ। ਤੇ ਫਿਰ ਸ਼ਿਵ ਜੀ ਨੇ ਬਹੁਤ ਪ੍ਰਕਾਰ ਦੀਆਂ ਗੱਲਾਂ ਕਹਿ ਕੇ ਉਹਨਾਂ ਨੂੰ ਵਾਪਸ ਘਰ ਨੂੰ ਮੋੜਿਆ। ਤੁਰਤ ਪਵਨ ਆਏ ਗਿਰ ਰਾਈ, ਸਕਲ ਸੈਰ ਸਰ ਲੀਏ ਬੁਲਾਈ। ਜਦੋਂ ਪਾਰਵਤੀ ਦਾ ਪਿਤਾ ਘਰ ਦੇ ਵਿੱਚ ਵਾਪਸ ਪਹੁੰਚਿਆ ਤੇ ਉਸਨੇ ਫਿਰ ਬੜੀ ਛੇਤੀ ਹੀ ਜਿੰਨੇ ਵੀ ਸਾਰੇ ਪਹਾੜ ਸੀ ਉਹਨਾਂ ਸਾਰਿਆਂ ਨੂੰ ਤੇ ਜਿੰਨੇ ਸਰੋਵਰ ਸੀ ਉਹਨਾਂ ਸਾਰਿਆਂ ਨੂੰ ਆਦਰ ਮਾਣ ਦੇ ਨਾਲ ਆਪਣੇ ਕੋਲ ਬੁਲਾਇਆ। ਆਦਰ ਦਾਨ ਬਿਨੈ ਬਹੁਮਾਨ, ਸਭ ਕਰ ਬਿਦਾ ਕੀਨ ਹਿਮਵਾਨਾ। ਗ੍ਰੰਥਕਾਰ ਜੀ ਲਿਖਦੇ ਨੇ ਕਿ ਦਾਨ ਨਿਮਰਤਾ ਦੇ ਨਾਲ ਸਨਮਾਨ ਤੇ ਸਹਿਤ ਸਾਰਿਆਂ ਨੂੰ ਫਿਰ ਉਸ ਹਿਮਵੰਤ ਨੇ ਪਾਵ ਕੇ ਹਿਮਾਲਾ ਨੇ ਵਧਾਇਗੀ ਦਿੱਤੀ। ਜਬੈ ਸੰਭ ਕਲੈ ਸਹ ਆਏ, ਸੁਰ ਸਭ ਨਿਜ ਨਿਜ ਲੋਕ ਸਿਧਾਏ। ਇਸੇ ਤਰ੍ਹਾਂ ਚਲਦਿਆਂ ਚਲਦਿਆਂ ਜਦੋਂ ਸ਼ਿਵ ਜੀ ਆਪਣੇ ਘਰ ਪਾਵ ਕੇ ਕੈਲਾਸ਼ ਪਰਬਤ ਦੇ ਉੱਤੇ ਪਹੁੰਚ ਗਏ ਤੇ ਫਿਰ ਜਿਹੜੇ ਦੇਵਤੇ ਆਏ ਹੋਏ ਸਨ ਉਹ ਵੀ ਆਪੋ ਆਪਣੇ ਲੋਕਾਂ ਦੇ ਵਿੱਚ, ਆਪੋ ਆਪਣੀਆਂ ਪੁਰੀਆਂ ਦੇ ਵਿੱਚ ਵਾਪਸ ਪਰਤ ਗਏ। ਜਗਤ ਮਾਤ ਪਿਤ ਸੰਭ ਭਵਾਨੀ, ਤੇਹ ਸਿੰਗਾਰ ਨਾ ਕਹੋ ਬਖਾਨੀ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਸ਼ਿਵਜੀ ਤੇ ਪਾਰਵਤੀ ਜਗਤ ਦੇ ਪਿਤਾ ਤੇ ਮਾਤਾ ਨੇ, ਇਸ ਕਰਕੇ ਉਹਨਾਂ ਦੇ ਸ਼ਿੰਗਾਰ ਦਾ ਮੈਂ ਵਰਣਨ ਨਹੀਂ ਕਰ ਸਕਦਾ। ਕਰੈ ਬੇਬਦ ਬਿਦ ਭੋਗ ਬਿਲਾਸਾ, ਗਣਨ ਸਮੇਤ ਬਸੈ ਕੈਲਾਸ਼ਾ। ਹੁਣ ਇਸ ਵੇਲੇ ਪਾਰਵਤੀ ਆਪਣੇ ਪਤੀ ਸ਼ਿਵ ਜੀ ਦੇ ਨਾਲ ਮਿਲ ਕੇ ਰਹਿ ਰਹੀ ਹੈ, ਅਨੇਕਾਂ ਪ੍ਰਕਾਰ ਦੇ ਸੁਖਾਂ ਨੂੰ ਭੋਗਦੇ ਨੇ। ਗਣਨ ਸਮੇਤ ਬਸੈ ਕੈਲਾਸ਼ਾ, ਜਿਹੜੇ ਸ਼ਿਵ ਜੀ ਦੇ ਗਣ ਨੇ ਉਹਨਾਂ ਦੇ ਸਮੇਤ ਕੈਲਾਸ਼ ਪਰਬਤ ਦੇ ਉੱਤੇ ਦੋਵੇਂ ਪਤੀ ਤੇ ਪਤਨੀ ਰਹਿਣ ਲੱਗੇ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਵਾਪਰਿਆ। ਵਣ ਪਰਬਤ ਨਦੀਆਂ ਅਰਤਾਲ, ਸਭ ਨੂੰ ਕੀਤਾ ਮਾਲਾ ਮਾਲ। ਦੇ ਅੰਦਰ ਸਭ ਨੂੰ ਭਿਜਵਾਇਆ, ਹੌਲੇ ਫੁੱਲ ਬਣੇ ਗਿਰ ਰਾਇਆ। ਕੈਲਾਸ਼ ਪਤੀ ਜਾਂ ਡੇਰੇ ਆਏ, ਜਾਨੀ ਸ਼ਿਵ ਨੇ ਵਿਦਾ ਕਰਾਏ। ਲੈ ਅਰਦੰਗੀ ਚੜੇ ਕੈਲਾਸ਼, ਖੇੜੇ ਖੁਸ਼ੀਆਂ ਸਦਾ ਵਿਗਾਸ। ਆਪਣੇ ਪਰਬਤ ਕੈਲਾਸ਼ ਦੇ ਉੱਤੇ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਸ਼ਿਵ ਜੀ ਤੇ ਪਾਰਵਤੀ ਵਸਣ ਲੱਗੇ। ਹਰ ਗਿਰ ਜਾ ਬਿਹਾਰ ਨਿਤ ਨਯੋ, ਇਹ ਬਿਦ ਬਿਪਲ ਕਾਲ ਚਲ ਗਯੋ। ਕਵੀ ਜੀ ਬਿਆਨ ਕਰਦੇ ਨੇ ਕਿ ਇਸ ਪ੍ਰਕਾਰ ਦੇ ਨਾਲ ਬਹੁਤ ਲੰਮਾ ਸਮਾਂ ਬਤੀਤ ਹੋ ਗਿਆ, ਨਿਤ ਨਵੇਂ ਤੋਂ ਨਵੇਂ ਵਿਹਾਰ ਕਰਦੇ ਰਹੇ। ਤਬ ਜਨਮਿਓ ਛਟ ਬਦਨ ਕੁਮਾਰਾ, ਤਾਰਕ ਅਸਰ ਸਮਰ ਜਿਹੇ ਮਾਰਾ। ਇਸ ਤੋਂ ਬਾਅਦ ਛੇ ਮੁਖਾਂ ਵਾਲਾ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਜਿਹਦਾ ਨਾਮ ਸੀ ਕਾਰਤਿਕ। ਉਹਦਾ ਜਦੋਂ ਜਨਮ ਹੋਇਆ ਤੇ ਤਾਰਕ ਨਾਂ ਦਾ ਜਿਹੜਾ ਅਸੁਰ ਸੀ, ਜਿਹੜਾ ਦੈਨ ਸੀ, ਫਿਰ ਰਣ ਭੂਮੀ ਦੇ ਵਿੱਚ ਉਸ ਕਾਰਤਿਕ ਨੇ ਉਸ ਤਾਰਕ ਦੈਂਤ ਨੂੰ ਮਾਰਿਆ। ਕਿ ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆ ਚੁੱਕਾ ਹੈ ਕਿ ਤਾਰਕ ਨਾਂ ਦਾ ਇੱਕ ਬਹੁਤ ਵੱਡਾ ਦੈਂਤ ਸੀ ਜਿਨ੍ਹੇ ਤਿੰਨਾਂ ਲੋਕਾਂ ਨੂੰ ਬਹੁਤ ਦੁਖੀ ਕੀਤਾ। ਬ੍ਰਹਮਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਦੇਵਤਿਆਂ ਨੇ ਕਿ ਕਿਰਪਾ ਕਰੋ, ਉਹਦੇ ਤੋਂ ਛੁਟਕਾਰਾ ਕਰਵਾਓ। ਤੇ ਫਿਰ ਬ੍ਰਹਮਾ ਨੇ ਆਖਿਆ ਸੀ ਕਿ ਸ਼ਿਵ ਜੀ ਦੇ ਘਰ ਦੇ ਵਿੱਚ ਜਿਹੜਾ ਪੁੱਤਰ ਪੈਦਾ ਹੋਵੇਗਾ ਉਹ ਫਿਰ ਤਾਰਕ ਦੈਂਤ ਨੂੰ ਰਣ ਭੂਮੀ ਦੇ ਵਿੱਚ ਮਾਰੇਗਾ। ਹੁਣ ਉਸੇ ਗੱਲ ਦਾ ਕਵੀ ਤੁਲਸੀ ਦਾਸ ਜੀ ਨੇ ਬਿਆਨ ਕੀਤਾ ਕਿ ਤਾਰਕ ਦੈਂਤ ਨੂੰ ਫਿਰ ਰਣ ਭੂਮੀ ਦੇ ਵਿੱਚ ਸ਼ਿਵ ਜੀ ਦੇ ਪੁੱਤਰ ਕਾਰਤਿਕ ਨੇ ਮਾਰਿਆ। ਆਗਮ ਨਿਗਮ ਪ੍ਰਸਿੱਧ ਪੁਰਾਣਾ, ਸ਼ਨ ਮੁਖ ਜਨਮ ਸਕਲ ਜਗ ਜਾਣਾ। ਵੇਦਾਂ ਸ਼ਾਸਤਰਾਂ ਦੇ ਪੁਰਾਣਾਂ ਦੇ ਵਿੱਚ ਇਹ ਜਿਹੜੀ ਕਥਾ ਹੈ ਇਹ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਕਿ ਛੇ ਮੁਖਾਂ ਵਾਲੇ ਕਾਰਤਿਕ ਨੇ ਇਹ ਪ੍ਰਸਿੱਧ ਕਥਾ ਹੈ ਕਿ ਛੇ ਮੁਖਾਂ ਵਾਲੇ ਕਾਰਤਿਕ ਦੇ ਜਨਮ ਦਾ ਬਿਰਤਾਂਤ ਸਾਰਾ ਜੱਗ ਜਾਣਦਾ ਹੈ। ਭਾਵ ਕਿ ਇਸ ਪ੍ਰਸੰਗ ਨੂੰ ਕਵੀ ਜੀ ਲਿਖਦੇ ਨੇ ਪੂਰੀ ਦੁਨੀਆਂ ਜਾਣਦੀ। ਵਿੱਚ ਬਹਾਰਾਂ ਬੀਤੇ ਸਾਲ, ਸਮਾਂ ਗੁਜ਼ਾਰਨ ਖੁਸ਼ੀਆਂ ਨਾਲ, ਗਿਰਜਾਂ ਦੇ ਘਰ ਜੰਮਿਆ ਬਾਲ, ਤਾਰਕ ਦੈਂਤ ਲਈ ਜੋ ਕਾਲ, ਇਹ ਸਾਖੀ ਹੈ ਵੱਡੀ ਪੁਰਾਣੀ, ਅਗਮ ਨਿਗਮ ਪ੍ਰਸਿੱਧ ਮਹਾਨੀ, ਛੇ ਮੁਖ ਵਾਲਾ ਰਾਜਕੁਮਾਰ, ਜਾਣੇ ਇਸ ਨੂੰ ਸਭ ਸੰਸਾਰ। ਛੇ ਮੁਖਾਂ ਵਾਲਾ ਕਾਰਤਿਕ ਸੀ ਇਹਨੂੰ ਸਾਰਾ ਕਵੀ ਜੀ ਲਿਖਦੇ ਨੇ ਸੰਸਾਰ ਜਾਣਦਾ। ਜਗ ਜਾਣ ਸਨਮੁਖ ਜਨਮ, ਕਰਮ ਪ੍ਰਤਾਪ ਪ੍ਰਸ਼ਾਰਥ ਮਹਾ। ਸਵਾਮੀ ਕਾਰਤਿਕ ਦੇ ਜਨਮ, ਕਰਮ, ਪ੍ਰਤਾਪ ਤੇ ਮਹਾਨ ਪੁਰਸ਼ਾਰਥ ਨੂੰ ਸਾਰਾ ਸੰਸਾਰ ਜਾਣਦਾ ਹੈ। ਤੇਹ ਹੇਤ ਮੈਂ ਬ੍ਰਿਸ਼ ਕੇਤ ਸੁਤ, ਕਰ ਚਰਿਤ ਸੰਖੇਪੈ ਕਹਾ। ਇਸ ਕਾਰਨ ਦੇ ਕਰਕੇ ਤੁਲਸੀ ਦਾਸ ਜੀ ਲਿਖਦੇ ਨੇ ਕਿ ਸ਼ਿਵ ਜੀ ਦੇ ਪੁੱਤਰ ਦਾ ਜਿਹੜਾ ਚਰਿੱਤਰ ਹੈ ਉਹ ਸੰਖੇਪ ਦੇ ਵਿੱਚ ਹੀ ਮੈਂ ਬਿਆਨ ਕੀਤਾ ਹੈ। ਕਥਾ ਕਹੀ ਸੰਖੇਪ ਮੈਂ, ਨਾ ਕੀਤਾ ਵਿਸਥਾਰ, ਸ਼ਿਵ ਜੀ ਦੇ ਇਸ ਪੁੱਤਰ ਦਾ ਬੁੱਧ ਬਲ ਅਪਰ ਅਪਾਰ। ਇਸ ਪੁੱਤਰ ਦਾ ਸ਼ਿਵ ਜੀ ਦੇ ਇਸ ਪੁੱਤਰ ਦਾ ਬਲ ਤੇ ਬੁੱਧੀ ਬਹੁਤ ਅਪਾਰ ਸੀ, ਪਰ ਕਵੀ ਜੀ ਲਿਖਦੇ ਨੇ ਮੈਂ ਬਹੁਤਾ ਵਿਸਥਾਰ ਨਹੀਂ ਕੀਤਾ। ਯਹ ਉਮਾ ਸੰਭ ਵਿਵਾਹ ਜੇ, ਨਰ ਨਾਰ ਕਰੈ ਜੇ ਗਾਵਹੀ। ਕਵੀ ਜੀ ਲਿਖਦੇ ਨੇ ਕਿ ਪਾਰਵਤੀ ਤੇ ਸ਼ਿਵ ਜੀ ਦੇ ਵਿਆਹ ਦੀ ਜਿਹੜੀ ਕਥਾ ਹੈ ਇਹਨੂੰ ਜਿਹੜਾ ਵੀ ਕਹੇਗਾ ਜਾਂ ਜਿਹੜਾ ਵੀ ਇਸ ਨੂੰ ਸੁਣੇਗਾ, ਕਲਿਆਣ ਕਾਜ ਵਿਵਾਹ ਮੰਗਲ ਸਰਬਦ ਸੁਖ ਪਾਵਹੀ। ਭਾਵ ਕਿ ਸਾਰੇ ਕਲਿਆਣ ਕਾਰਜਾਂ ਅਤੇ ਵਿਆਹ ਆਦਿ ਸ੍ਰੇਸ਼ਠ ਕੰਮਾਂ ਦੇ ਵਿੱਚ ਉਹਨੂੰ ਸੁਖਾਂ ਦੀ ਪ੍ਰਾਪਤੀ ਹੋਏਗੀ। ਗੌਰੀ ਸ਼ੰਕਰ ਵਿਆਹ ਦੀ ਗੂੜ ਕਥਾ ਸੰਸਾਰ, ਜੋ ਗਾਵੇ ਤਰ ਜਾਏ ਭਾਵ, ਸੁਖ ਪਾਵੇ ਨਰ ਨਾਰ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਇਹ ਗੂੜ ਕਥਾ ਹੈ ਗੌਰੀ ਤੇ ਸ਼ੰਕਰ ਦੇ ਵਿਆਹ ਦੀ, ਜਿਹੜਾ ਗਾਵੇਗਾ ਜਿਹੜਾ ਸੁਣੇਗਾ ਉਹ ਸੁਖ ਪਾਵੇਗਾ, ਭਾਵੇਂ ਇਸਤਰੀ ਹੋਵੇ ਤੇ ਭਾਵੇਂ ਪੁਰਸ਼ ਹੋਵੇ। ਚਰਤ ਸਿੰਧ ਗਿਰ ਜਾਰ ਮਨ, ਬੇਦ ਨ ਪਾਵੈ ਪਾਰ, ਬਰਨ ਤੁਲਸੀ ਦਾਸ ਕਿਮ ਅਤਮਤ ਮੰਦ ਗਵਾਰ। ਜਿਹੜੇ ਕੌਤਕ ਨੇ ਜਿਹੜੇ ਗਿਰਜਾ ਦੇ ਪਤੀ ਨੇ ਸ਼ਿਵ ਜੀ, ਉਹਨਾਂ ਦੇ ਜਿਹੜੇ ਕੌਤਕ ਨੇ ਉਹ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਨੇ, ਅਗਾਧ ਨੇ, जेड़े वेद शास्त्र ने ओ भी पारावार ओना दे कौतकां दा पा नहीं सकदे। बरन तुलसी दास किम अत मत मंद गवार। ते कवि तुलसी दास जी लिखदे ने कि मैं तुलसी दास ओना दे गुणा नू किस तरह वर्णन कर सकदा हां, क्योंकि मैं ते बहुत गवार हां, मैं ते खोटी बुद्ध वाला हां, मैं ओना दे गुणा नू किन्ना क विस्तार दे नाल गा सकदा। कथा शिवां दे इस विआह दी भेद न पावे वेद अनादि। मैं की जाना राज अगम्मी, ए है गुप्त गूढ़ गल लम्मी। शिव बिरंच जिस वेद न जाने, की तुलसी मत मंद वखाने। जिन्नू वेदाता भी नहीं जानदा, ते मैं माड़ी बुद्धि वाला तुलसी दास किवें जान सकदा। सांब चरित सुन सरस सुहावा, भरद्वाज मुन अत सुख पावा। ते शिवजी दे कौतकां दी जेड़ी ए रसीली कथा सी, जेड़ी सुहावनी कथा सी, जदों भरद्वाज मुनि ने ए सारी कथा सुनी यागवल्क तों, ते फिर ओनू बहुत ही ज्यादा सुख दी प्राप्ति हुई, क्योंकि पिछे भी इस गल दा जिक्र आ चुका है कि यागवल्क जेड़ा मुनि है ए सारी कथा भरद्वाज नूं सुना रहा है। हुण उसे गल दा कवि जी ने बयान कीता। बहु लाल सा कथा पर बाड़ी, नयन नीर रुमावल ठाड़ी। जदों भरद्वाज मुनि ने एक कथा सुनी है, ते कथा दे विच ओदी रुचि ते लालसा फिर बहुत ज्यादा वध गई है। ओदियां अखां दे विच हंजुआं दा पानी भर गया, ते सारे रोम रोंगटे शरीर दे खड़े हो गए। प्रेम विवश मुख आव न बानी, दसा देख हर शे मुन ज्ञानी। जेड़ा भरद्वाज मुनि है ओ बहुत ही ज्यादा प्रेम दे विच विवश हो गया है, प्रेम दे विच मंत्र मुग्ध हो गया है। ओदे मुख दे विचों कोई गल भी बाहर नहीं निकलदी। दसा देख हर्षे मुन ज्ञानी, ओदी ऐसी प्रेममयी दशा नू वेख के जेडे ज्ञानी यागवल्क मुनि सन, जेडे कथा सुना रहे सन, ओ बहुत ही ज्यादा प्रसन्न होए ने, ते फिर ओना ने इस प्रकार दे नाल भरद्वाज नू आख्या। आहो तन तव जन्म मुनीसा, तुम्हें प्राण सम प्रिया गौरीसा। आख्या यागवल्क मुनि ने कि मुनि जी तुसी बहुत ही ज्यादा तनता दे योग हो, तुहाडा जन्म भी तनता दे योग है, क्योंकि तुम्हें प्राण सम प्रिया गौरीसा, गौरी दे ईशा, गौरी दे पति जेडे शिवजी ने उन्हां ओ तुहानू प्राणा तो भी ज्यादा प्यारे ने, इस करके तुहाडा जन्म तनता दे योग है। सेव पद कमल जनै रत नाही, रामे ते सपन्यो ना सुहाही। इस तो अलावा यागवल्क मुनि ने इस गल दा भी कथन कीता है कि शिवजी दे चरणा कमलां दे नाल जिन्ना मनुखां दा प्यार नहीं है, रामे ते सपन्यो ना सहाई, ते उन्ना मनुखां नूं राम जी कदे सुपने दे विच भी चंगे नहीं लगदे, भाव के राम जी नूं ऐसे मनुख कदे सुपने दे विच भी चंगे नहीं लगदे जिन्ना मनुखां दा शिव जी दे चरणा कमलां दे नाल प्यार नहीं। भरद्वाज सुन सगल कहानी, रज के मौज दिलां दी माणी। अखां विच पर आया पानी, मूर्ख की जानन अनजानी। तन तन तेरा जन्म मुनीशर, तैनू प्राणो प्यारे ईशर। शिव पद कमल जिन्ना नहीं प्रीति, ओना उमर अजाई बीती। प्रभ नू सुपने विच ना पावन, भंग दे पाड़े उमर गवावन। ओ भंग दे पाड़े ही मनुख अपनी उम्र नू गवा के चले जांदे ने, जेड़े के शिवजी दे चरण कमलां दे नाल प्यार नहीं करदे, ते भगवान राम नू कदे सुपने दे विच भी ओ मनुख चंगे नहीं लगदे। बिन छल बिसनाथ पद नेहू, राम भगत कर लछन एहू। जेड़े भगवान राम जी दे भगत ने ਉਹਨਾਂ ਦਾ ਸਾਰਿਆਂ ਤੋਂ ਵੱਡਾ ਇਹ ਲੱਛਣ ਹੈ ਕਿ ਉਹਨਾਂ ਨੂੰ ਜਿਹੜੀ ਪ੍ਰੀਤ ਹੈ ਵਿਸ਼ਵਨਾਥ ਸ਼ਿਵਜੀ ਦੇ ਚਰਨਾਂ ਦੇ ਨਾਲ ਜ਼ਰੂਰ ਹੁੰਦੀ ਹੈ ਬਗੈਰ ਕਿਸੇ ਕਪਟ ਤੋਂ। ਸ਼ਿਵ ਸਮ ਕੋ ਰਗਪਤ ਬ੍ਰਤ ਤਾਰੀ ਬਿਨ ਅਗ ਤਜੀ ਸਤੀ ਅਸ ਨਾਰੀ। ਕਵੀ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਸ਼ਿਵਜੀ ਦੇ ਵਾਂਗ ਰਘੂਨਾਥ ਪਾਵ ਕੇ ਰਾਮ ਦੀ ਭਗਤੀ ਦਾ ਵਰਤ ਧਾਰਨ ਕਰਨ ਵਾਲਾ ਦੱਸੋ ਕਿ ਹੋਰ ਕੌਣ ਹੋ ਸਕਦਾ ਹੈ। ਬਿਨ ਅਗ ਤਜੀ ਸਤੀ ਅਸ ਨਾਰੀ ਪਾਵ ਕੇ ਜਿੰਨੇ ਬਗੈਰ ਪਾਪ ਤੋਂ ਜਿੰਨੇ ਬਗੈਰ ਪਾਪ ਕੀਤੇ ਹੋਏ ਕੀਤੇ ਸਤੀ ਇਸਤਰੀ ਨੂੰ ਤਿਆਗ ਦਿੱਤਾ। ਪਾਪ ਕੇ ਸਤੀ ਦਾ ਕੋਈ ਪਾਪ ਨਹੀਂ ਸੀ ਪਰ ਫਿਰ ਵੀ ਇੱਕ ਵਰਤ ਧਾਰਨ ਕੀਤਾ ਕਿ ਇਹ ਸੀਤਾ ਬਣੀ ਹੈ ਮਾਤਾ ਬਣ ਗਈ ਹੈ ਇਸ ਕਰਕੇ ਉਸ ਇਸਤਰੀ ਦਾ ਤਿਆਗ ਕਰ ਦਿੱਤਾ ਸੀ ਸ਼ਿਵਜੀ ਨੇ। ਪੁਨ ਕਰ ਰਗਪਤ ਭਗਤ ਦਿਖਾਈ ਕੋ ਸਿਵ ਸਮ ਰਾਮੈ ਪ੍ਰਿਆ ਪਾਈ। ਪਾਪ ਕੇ ਸਤੀ ਨੂੰ ਫਿਰ ਨਾ ਭੇਟਣ ਦਾ ਉਹਦੇ ਨਾਲ ਸੰਗ ਨਾ ਕਰਨ ਦਾ ਪ੍ਰਣ ਧਾਰਨ ਕੀਤਾ ਸੀ ਸ਼ਿਵਜੀ ਨੇ। ਉਹਨਾਂ ਨੇ ਪਾਪ ਕੇ ਸ਼ਿਵਜੀ ਨੇ ਭਗਵਾਨ ਰਾਮ ਜੀ ਦੀ ਭਗਤੀ ਪੱਕੇ ਤਰੀਕੇ ਦੇ ਨਾਲ ਦ੍ਰਿੜ ਕਰਕੇ ਵਿਖਾ ਦਿੱਤੀ ਸੀ। ਸ਼ੋ ਕੋ ਸਿਵ ਰਾਮ ਮੈਂ ਪ੍ਰਿਆ ਪਾਈ। ਹੁਣ ਕਵੀ ਜੀ ਬਿਆਨ ਕਰਦੇ ਨੇ ਕਿ ਹੇ ਵੀਰੋ ਹੇ ਭਰਾਵੋ ਸ੍ਰੀ ਰਾਮ ਚੰਦਰ ਜੀ ਨੂੰ ਸ਼ਿਵਜੀ ਦੇ ਵਾਂਗ ਹੋਰ ਕਿਹੜਾ ਪਿਆਰਾ ਹੋ ਸਕਦਾ ਹੈ। ਬਿਨਾ ਕਪਟ ਛਲ ਸ਼ਿਵ ਪਦ ਪ੍ਰੇਮੀ ਉਹ ਜਾਣ ਉਹ ਜਨ ਰਾਮ ਨਾਮ ਦੇ ਨੇਮੀ। ਕੌਣ ਜੋ ਸ਼ਿਵ ਸਮ ਹੈ ਹੱਠ ਧਾਰੀ ਤਜੀ ਪਾਪ ਬਿਨ ਜਿਸ ਸ਼ੁਭ ਨਾਰੀ। ਪ੍ਰਣ ਕਾਰਨ ਜਿਸ ਭਗਤ ਦ੍ਰਿੜਾਈ ਸ਼ਿਵ ਵਾਂਗਰ ਕਿਸ ਬਿਰਤੀ ਲਾਈ। ਪਾਪ ਕੇ ਸ਼ਿਵ ਜੀ ਦੇ ਵਾਂਗ ਕੌਣ ਐਸਾ ਹੋਵੇਗਾ ਕਿ ਜਿਹੜਾ ਐਸੇ ਪ੍ਰਣ ਨੂੰ ਨਿਭਾਵੇਗਾ। ਪ੍ਰਥਮ ਮੈਂ ਕਹਿ ਸਿਵ ਚਰਿਤ ਬੂਜਾ ਮਰਮ ਤੁਮਾਰ ਸੁਚ ਸੇਵਕ ਤੁਮ ਰਾਮ ਕੇ ਰਹਿਤ ਸਮਸਤ ਬੇਕਾਰ। ਯਾਗਵਲਕ ਮੁਨੀ ਨੇ ਭਰਦਵਾਜ ਮੁਨੀ ਨੂੰ ਆਖਿਆ ਕਿ ਪਹਿਲਾਂ ਮੈਂ ਸ਼ਿਵਜੀ ਦੀ ਜਿਹੜੀ ਕਥਾ ਹੈ ਉਹਨਾਂ ਦੇ ਜਿਹੜੇ ਕੌਤਕ ਨੇ ਉਹ ਤੈਨੂੰ ਸੁਣਾਏ ਨੇ। ਇਹਨਾਂ ਕੌਤਕਾਂ ਸੁਣਾਉਣ ਦੇ ਨਾਲ ਮੈਂ ਤੇਰੇ ਦਿਲ ਦਾ ਪੂਰਾ ਜਿਹੜਾ ਮਰਮ ਹੈ ਜਿਹੜਾ ਭੇਦ ਹੈ ਉਹਦੇ ਤੋਂ ਜਾਣੂ ਹੋ ਗਿਆ ਹਾਂ। ਸੁਚ ਸੇਵਕ ਤੁਮ ਰਾਮ ਕੇ ਰਹਿਤ ਸਮਸਤ ਵਿਕਾਰ। ਮੈਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਸਾਰਿਆਂ ਦੋਸ਼ਾਂ ਤੋਂ ਰਹਿਤ ਹੋ ਤੇ ਰਾਮ ਜੀ ਦੇ ਪਵਿੱਤਰ ਸੇਵਕ ਹੋ ਤੇ ਤੁਸੀਂ ਕਥਾ ਸੁਣਨ ਦੇ ਅਧਿਕਾਰੀ ਹੋ। ਇਸ ਤਰ੍ਹਾਂ ਦੀ ਗੱਲ ਯਾਗਵਲਕ ਮੁਨੀ ਨੇ ਆਖੀ ਹੈ ਭਰਦਵਾਜ ਨੂੰ। ਕਹਿੰਦਾ ਇਸੇ ਲਈ ਮੈਂ ਸਭ ਤੋਂ ਪਹਿਲੇ ਸ਼ੁਭ ਚਰਿੱਤਰ ਸ਼ਿਵ ਜੀ ਦੇ ਕਹਿ ਲੈ ਤੂੰ ਸੇਵਕ ਹੈ ਰਾਮ ਸੁਜਾਨ। ਲਿਆ ਭੇਦ ਮੈਂ ਸੱਚਮੁੱਚ ਜਾਣ ਤੂੰ ਹੈ ਸਰਬ ਗੁਣਾ ਦੀ ਖਾਣ ਰਘਪਤ ਲੀਲਾ ਦਾ ਰਸ ਮਾਣ। ਹੁਣ ਤੂੰ ਭਗਵਾਨ ਰਾਮ ਜੀ ਦੀ ਲੀਲਾ ਦਾ ਰਸ ਮਾਣ ਕਿਉਂਕਿ ਪਿੱਛੇ ਇਸ ਗੱਲ ਦਾ ਕਵੀ ਜੀ ਨੇ ਜ਼ਿਕਰ ਕੀਤਾ ਕਿ ਆਖਿਆ ਯਾਗਵਲਕ ਮੁਨੀ ਨੇ ਕਿ ਉਹੀ ਰਾਮ ਜੀ ਦਾ ਸੱਚਾ ਭਗਤ ਹੈ ਜਿਹੜਾ ਕਿ ਸ਼ਿਵ ਜੀ ਦੀ ਕਥਾ ਨੂੰ ਵੀ ਸੁਣਦਾ ਹੈ ਤੇ ਉਹਨਾਂ ਦੇ ਚਰਨਾਂ ਨੂੰ ਵੀ ਪੂਜਦਾ ਹੈ। ਤੇ ਹੁਣ ਇਸ ਗੱਲ ਦਾ ਖੁਲਾਸਾ ਕੀਤਾ ਹੈ ਯਾਗਵਲਕ ਮੁਨੀ ਨੇ ਕਿ ਤੂੰ ਸੱਚਾ ਅਧਿਕਾਰੀ ਹੈ ਤੇ ਹੁਣ ਤੂੰ ਭਗਵਾਨ ਰਾਮ ਜੀ ਦੀ ਲੀਲਾ ਦੀ ਅਗਲੀ ਰਸਮਈ ਕਥਾ ਸੁਣ। ਮੈਂ ਜਾਣਾ ਤੁਮਾਰ ਗੁਣ ਸੀਲਾ ਕਹੋ ਸੁਣੋ ਅਬ ਰਗਪਤ ਲੀਲਾ। ਯਾਗਵਲਕ ਮੁਨੀ ਕਹਿੰਦਾ ਕਿ ਮੈਂ ਜਾਣ ਚੁੱਕਾ ਹਾਂ ਤੇਰੇ ਸੀਲ ਤੇ ਗੁਣ ਰੂਪੀ ਸੁਭਾਅ ਨੂੰ। ਹੁਣ ਮੈਂ ਰਘੂਪਤ ਦੀ ਲੀਲਾ ਦੀ ਜਿਹੜੀ ਕਥਾ ਹੈ ਉਹ ਤੈਨੂੰ ਸੁਣਾਉਂਦਾ ਹਾਂ ਤੂੰ ਸੁਣ। ਸੁਣ ਸੁਣ ਆਜ ਸਮਾਗਮ ਤੋਰੇ ਕਹਿ ਨਾ ਜਾਏ ਜਸ ਸੁਖ ਮਨ ਮੋਰੇ। ਆਖਿਆ ਯਾਗਵਲਕ ਮੁਨੀ ਨੇ ਕਿ ਸੁਣ ਅੱਜ ਤੇਰੇ ਮਿਲਣ ਦੇ ਨਾਲ ਮੇਰੇ ਮਨ ਦੇ ਵਿੱਚ ਜਿਹੜਾ ਸੁਖ ਹੋਇਆ ਹੈ ਉਸ ਨੂੰ ਮੈਂ ਬਿਆਨ ਹੀ ਨਹੀਂ ਕਰ ਸਕਦਾ ਕਿ ਮੈਨੂੰ ਕਿੰਨਾ ਸੁਖ ਮਿਲਿਆ ਤੇਰੇ ਮਿਲਾਪ ਦੇ ਨਾਲ। ਰਾਮ ਚਰਿਤ ਅਤ ਅੰਮ੍ਰਿਤ ਮੁਨੀਸਾ ਕਹਿ ਨਾ ਸਕੇ ਸਤ ਕੋਟ ਅਹੀਸਾ। ਯਾਗਵਲਕ ਮੁਨੀ ਕਹਿੰਦਾ ਹੈ ਭਰਦਵਾਜ ਨੂੰ ਕਿ ਭਗਵਾਨ ਰਾਮ ਜੀ ਦੇ ਜਿਹੜੇ ਕੌਤਕ ਨੇ ਉਹ ਅਮਿਤ ਨੇ, ਜਿਨ੍ਹਾਂ ਦੀ ਮਿਤ ਨਹੀਂ ਪਾਈ ਜਾ ਸਕਦੀ। ਕਹਿ ਨਾ ਸਕੇ ਸਤ ਕੋਟ ਅਹੀਸਾ, ਭਾਵ ਕਿ ਜੇਕਰ 100 ਕਰੋੜ ਸ਼ੇਸ਼ ਨਾਗ ਵੀ ਹੋਣ ਤਾਂ ਵੀ ਉਹ ਸ਼ੇਸ਼ ਨਾਗ 100 ਕਰੋੜ ਵੀ ਗੁਣਾਂ ਦਾ ਗਾਣ ਨਹੀਂ ਕਰ ਸਕਦੇ ਭਗਵਾਨ ਰਾਮ ਦੇ। ਤਦ ਭੱਜਾ ਥਾ ਬ੍ਰਸ਼, ਕਥਾ ਜੋ ਸੁਣਾਈ ਤੈਨੂੰ ਰਸ ਆਇਆ ਮੈਨੂੰ ਰਿਸ਼ੀ, ਸੁਣੀ ਲੀਲਾ ਰਾਮ ਦੀ ਪਰ ਹੈ ਮੁਨੀਸ਼ਰਾ, ਲੱਖ ਤੇ ਹਜ਼ਾਰ ਵਾਰ ਵਾਰੇ ਵਾਰੇ ਜਾਵੇ ਸ਼ੇਸ਼, ਲੱਖਾਂ ਲੱਖ ਸ਼ੇਸ਼ ਪਾਵੇ ਪਾਰ ਨਾ ਮੁਨੀਸ਼ਰਾ, ਬ੍ਰਹਮ ਤੇ ਮਹੇਸ਼ ਲੱਖ ਕੋਟ ਹੀ ਵਿਸ਼ੇਸ਼ ਹੋਣ, ਵਿਸ਼ਨੂੰ ਜੋਗੇਸ਼ ਲੱਖ ਚਾਰ ਹੈ ਮੁਨੀਸ਼ਰਾ, ਰਿਸ਼ੀ ਮੁਨੀ ਸਾਰੇ ਮਾਰੇ ਖੌਫ ਦੇ ਨਿਕਾਰੇ ਪਾਰੇ, ਰਾਮ ਦੇ ਸਹਾਰੇ ਹੀ ਵਿਥਾਰ ਹੈ ਮੁਨੀਸ਼ਰਾ। ਭਾਵ ਕੇ ਰਾਮ ਦਾ ਇੱਕ ਐਸਾ ਸਹਾਰਾ ਹੈ ਜਿਹਦੇ ਵਿੱਚ ਸਾਰੇ ਦੇ ਸਾਰੇ ਹੀ ਰਹਿੰਦੇ ਨੇ। ਤਦਪ ਜਥਾਸ਼ਰ ਕਹੋ ਬਖਾਨੀ, ਸੁਮਰ ਗਿਰਾ ਪਤ ਪ੍ਰਭ ਤਨ ਪਾਨੀ। ਪਰ ਇਸ ਤੋਂ ਇਲਾਵਾ ਯਾਗਵਲਕ ਮੁਨੀ ਕਹਿੰਦਾ ਕਿ ਫਿਰ ਵੀ ਜਿਹੋ ਜਿਹਾ ਬਾਣੀ ਦੇ ਸਵਾਮੀ ਅਤੇ ਹੱਥ ਵਿੱਚ ਤਨਿਸ਼ ਧਾਰਨ ਕਰਨ ਵਾਲੇ ਪ੍ਰਭੂ ਜੀ ਦਾ ਸਿਮਰਨ ਕਰਕੇ ਮੈਂ ਕਥਾ ਕਹਿੰਦਾ ਹਾਂ। ਸਰਦ ਧਾਰ ਨਰ ਸਮ ਸਵਾਮੀ, ਰਾਮ ਸੂਤਰ ਤਾਰੇ ਅੰਤਰ ਜਾਮੀ। ਆਖਿਆ ਕਿ ਸਵਾਮੀ ਸਰਸਵਤੀ ਤੇ ਕਠ ਪੁਤਲੀ ਦੇ ਵਰਗੀ ਹੈ ਅਤੇ ਅੰਤਰਜਾਮੀ ਜਿਹੜੇ ਭਗਵਾਨ ਰਾਮ ਚੰਦਰ ਜੀ ਨੇ ਉਹ ਕਠ ਪੁਤਲੀ ਨੂੰ ਨਚਾਉਣ ਵਾਲੇ ਸੂਤਰ ਤਾਰ ਨੇ। ਸੁਣੀ ਮੈਂ ਸੁਣਾਵਾਂ ਗੱਲ, ਯਾਦ ਰੱਖੀ ਪਲੋ ਪਲ, ਮੂਲ ਨਾ ਵਿਸਾਰੀ ਦਿਲੋਂ ਰਾਮ ਦੀ ਕਹਾਣੀ ਨੂੰ, ਮੇਰੇ ਜਿਹਾ ਕੀਟ ਕਿਵੇਂ ਜਾਣੇ ਭੇਦ ਰਾਮ ਜੀ ਦੇ, ਢੀਠ ਹੋ ਵਖਾਣਾ ਸੀਆ ਰਾਮ ਦੀ ਕਹਾਣੀ ਨੂੰ। ਜਿਹੇ ਪਰ ਕਿਰਪਾ ਕਰੈ ਜਨ ਜਾਨੀ, ਕਾਵੀ ਔਰ ਅਜਰ ਨਚਾਵੈ ਬਾਨੀ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਯਾਗਵਲਕ ਮੁਨੀ ਨੇ ਆਖਿਆ ਕਿ ਜਿਹਦੇ ਤੇ ਜਿਹਨੂੰ ਆਪਣਾ ਰਾਮ ਜੀ ਭਗਤ ਜਾਣਦੇ ਨੇ ਤੇ ਫਿਰ ਉਹਦੇ ਤੇ ਕਿਰਪਾ ਕਰਦੇ ਨੇ, ਉਹਦੇ ਹਿਰਦੇ ਰੂਪੀ ਵਿਹੜੇ ਦੇ ਵਿੱਚ ਉਹ ਸਰਸਵਤੀ ਨੂੰ ਨਚਾ ਦਿੰਦੇ ਨੇ। ਨਾਰਦ ਨਾ ਜਾਣੇ ਭੇਦ ਸਰਦ ਕੀ ਜਾਣੇ ਸਾਰ, ਪਾਰ ਦਾ ਵਖਾਣੇ ਤੀਰ ਤੀਰ ਥਾਂ ਦੇ ਜਾਨੀ ਨੂੰ, ਹੱਥ ਜੋੜ ਬੰਦਨਾ ਮੈਂ ਘਰਾ ਬਾਕ ਬਾਨੀ ਨੂੰ, ਬੇਦੀ ਫੇਰ ਲਿਖਾ ਰਗ ਬਰ ਦੀ ਕਹਾਣੀ ਨੂੰ। ਭਾਵ ਕੇ ਇਸ ਤਰ੍ਹਾਂ ਨਮਸਕਾਰ ਕਰਕੇ ਮੈਂ ਰਾਮ ਦੀ ਕਹਾਣੀ ਨੂੰ ਬਿਆਨ ਕਰਦਾ ਹਾਂ। ਜਿਹ ਪਰ ਕਿਰਪਾ ਪ੍ਰਣਮੋ ਸੋਏ ਕਿਰਪਾਲ ਰਘੁਨਾਥਾ, ਵਰਨੋ ਬਿਸਦ ਤਾਸ ਗੁਣ ਗਾਥਾ। ਭਾਵ ਕੇ ਪ੍ਰਣਾਮ ਕਰਕੇ ਮੈਂ ਰਘੁਨਾਥ ਦੇ ਚਰਨਾਂ ਦੇ ਉੱਤੇ ਅਤੇ ਉਹਨਾਂ ਦੇ ਨਿਰਮਲ ਗੁਣਾਂ ਦੀ ਜਿਹੜੀ ਗਾਥਾ ਹੈ ਉਸ ਨੂੰ ਬਿਆਨ ਕਰਦਾ ਹਾਂ। ਪਰਮ ਰਮੈ
ਗਿਰ ਬਰ ਕੈਲਾਸੂ, ਸਦਾ ਜਹ ਸਿਨ ਉਮਾ ਨਿਵਾਸੂ।
ਕਵੀ ਜੀ ਲਿਖਦੇ ਨੇ ਕਿ ਪਹਾੜਾਂ ਦੇ ਵਿੱਚੋਂ ਜਿਹੜਾ ਕੈਲਾਸ਼ ਪਹਾੜ ਹੈ ਇਹ ਬਹੁਤ ਹੀ ਜ਼ਿਆਦਾ ਸ੍ਰੇਸ਼ਟ ਹੈ ਤੇ ਬਹੁਤ ਜ਼ਿਆਦਾ ਰਮਣੀਕ ਹੈ, ਕਿਉਂਕਿ ਜਿੱਥੇ ਸ਼ਿਵ ਜੀ ਅਤੇ ਪਾਰਵਤੀ ਹਮੇਸ਼ਾ ਹੀ ਆਪਣਾ ਵਾਸਾ ਰੱਖਦੇ ਨੇ, ਨਿਵਾਸ ਕਰਦੇ ਨੇ।
ਸੇਧ ਤਪੋ ਤਨ ਜੋਗ ਜਨ, ਸੁਰ ਕਿਨਰ ਮੁਨੀ ਬ੍ਰਿੰਦ, ਬਸੈ ਤਹਾ ਸੁਕ੍ਰਿਤ ਸਕਲ ਸੇਵੈ ਸਿਵ ਸੁਖ ਕੰਦ।
ਸਿੱਧ ਤਪਸਵੀ ਜੋਗੀ ਦੇਵਤੇ ਕਿਨਰ ਮੁਨੀ ਇਹ ਸਾਰੇ ਦੇ ਸਾਰੇ ਉਸੇ ਪਹਾੜ ਦੇ ਉੱਤੇ ਆਪਣਾ ਵਾਸਾ ਰੱਖਦੇ ਨੇ ਤੇ ਸਾਰੇ ਪੁੰਨਵਾਨ ਆਤਮਾ ਵਾਲੇ ਭਗਵਾਨ ਸ਼ਿਵ ਜੀ ਨੂੰ ਆਨੰਦਮਈ ਜਾਣ ਕੇ ਉਹਨਾਂ ਦੀ ਸੇਵਾ ਦੇ ਵਿੱਚ ਰੁੱਝੇ ਰਹਿੰਦੇ।
ਸਾਰਦਾ ਨੂੰ ਬੰਦਨਾ ਮੈਂ ਘਰਾਂ ਕੀ ਜਹਾਨ ਵਿੱਚ, ਸਾਰਦਾ ਪੀ ਦਸ ਦਸ ਦਾਸਾਂ ਦੀ ਕਹਾਮ ਦੀ ਵਾਗ ਡੋਰੀ ਉਸ ਦੀ ਵੀ ਉਹਦੇ ਹੱਥ ਜਾਪ ਦੀ ਅੱਖ ਦੇ ਇਸ਼ਾਰੇ ਬਿਨਾ ਪੱਤ ਨਾ ਹਿਲਾਮ ਦੀ ਸੂਰਜ ਤੇ ਚੰਨ ਪਾਉਣ ਪਾਣੀਆਂ ਦੇ ਦੇਵਤੇ ਜੋ ਰਾਮ ਦੇ ਸਹਾਰੇ ਸ਼ਰੂਤੀ ਕੂਕ ਕੇ ਸੁਣਾਮ ਦੀ ਸੁਣੀ ਨੂੰ ਸੁਣਾਵੇ ਵੇਦ ਬੇਦੀਆ ਕਮਾਲ ਗੱਲ ਗੱਲ ਕੀ ਏ ਗੁੱਜੀ ਗੱਲ ਵੇਦ ਨੂੰ ਨਾ ਆਮ ਦੀ ਗੁੱਜੀ ਗੱਲ ਹੈ ਜਿਹੜੀ ਕਿ ਵੇਦਾਂ ਨੂੰ ਵੀ ਕਹਿਣੀ ਨਹੀਂ ਆਉਂਦੀ ਪਰਮ ਸੁਹਾਵਣ ਅਤ ਮਨ ਪਾਵਣ ਪਰਮ ਪਰਬਤ ਨਾਮ ਕੈਲਾਸ਼ੂ ਉਸ ਪਰਬਤ ਦੇ ਉੱਤੇ ਸੋਵੇ ਸ਼ੰਕਰ ਉਮਾ ਨਿਵਾਸੂ ਮੁਨੀ ਮੁਨੀਸ਼ਰ ਸਿੱਧ ਰਖੀਸ਼ਰ ਸ਼ਿਵ ਸ਼ਿਵ ਸਦਾ ਧਿਆਨ ਦੇ ਪੁੰਨ ਕਰਮਾਂ ਦੇ ਕਾਰਨ ਬੇਦੀ ਜਪ ਤਪ ਕਰਮ ਕਮਾਉਂਦੇ ਉਹ ਸਾਰੇ ਦੇ ਸਾਰੇ ਜਪ ਤਪ ਕਰਦੇ ਨੇ ਤੇ ਸਾਰੇ ਸ਼ਿਵ ਜੀ ਦੇ ਚਰਨਾਂ ਕਮਲਾਂ ਨੂੰ ਧਿਆਉਂਦੇ ਨੇ ਪੂਜਦੇ ਨੇ ਸੇਵਾ ਕਰਦੇ ਨੇ ਹਰ ਹਰ ਬਿਮੁਖ ਤਰਤ ਰਤ ਨਾਹੀ ਤੇ ਨਰ ਤਹ ਸੁਪਨਿਓ ਨਹੀਂ ਜਾਹੀ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੇ ਲੋਕ ਵਿਸ਼ਨੂੰ ਜੀ ਤੋਂ ਬੇਮੁਖ ਨੇ ਤੇ ਜਿਨ੍ਹਾਂ ਦੀ ਧਰਮ ਦੇ ਵਿੱਚ ਉੱਕੀ ਹੀ ਪ੍ਰਤੀਤ ਨਹੀਂ ਹੈ ਨਾ ਹੀ ਉਹਨਾਂ ਦੇ ਹਿਰਦੇ ਦੇ ਵਿੱਚ ਧਰਮ ਦੀ ਪ੍ਰੀਤ ਹੈ ਧਰਮ ਦੇ ਨਾਲ ਪਿਆਰ ਹੈ ਤੇ ਗਿਰ ਭਰ ਬਟ ਬਿਟ ਪਿਸਾਲਾ ਨਿਤ ਨੂਤਨ ਸੁਨਰ ਸਥ ਸੁਨਰ ਸਭ ਕਾਲਾ ਤੇ ਕਵੀ ਜੀ ਲਿਖਦੇ ਨੇ ਕਿ ਉਸ ਪਹਾੜ ਦੇ ਉੱਤੇ ਇੱਕ ਬੋੜ ਦਾ ਬਹੁਤ ਵਧੀਆ ਤੇ ਵਿਸ਼ਾਲ ਰੁੱਖ ਹੈ ਜੋ ਨਿਤ ਨਵਾਂ ਸੁੰਦਰ ਅਤੇ ਸੁਹਾਵਣਾ ਹੀ ਰਹਿੰਦਾ ਹੈ ਕੈਲਾਸ਼ ਪਰਬਤ ਦੇ ਉੱਤੇ ਇੱਕ ਐਸਾ ਕਵੀ ਜੀ ਲਿਖਦੇ ਨੇ ਬੋੜ ਦਾ ਰੁੱਖ ਹੈ ਤ੍ਰਿਬਦ ਸਮੀਰ ਸੁਸੀਤਲ ਛਾਇਆ ਸ਼ਿਵ ਬਿਸਰਾਮ ਬਿਟਪ ਸ਼ਰੂਤੀ ਗਾਇਆ ਉੱਥੇ ਉਥੋਂ ਦੀ ਜਿਹੜੀ ਛਾਂ ਹੈ ਉਹ ਮਾਫ ਕਰਨਾ ਉੱਥੇ ਤਿੰਨ ਤਰ੍ਹਾਂ ਦੀ ਜਿਹੜੀ ਹਵਾ ਹੈ ਉਹ ਵਗਦੀ ਹੈ ਠੰਡੀ ਧੀਮੀ ਤੇ ਖੁਸ਼ਬੂਦਾਰ ਇਸ ਤੋਂ ਇਲਾਵਾ ਉਸ ਬੋੜ ਦੀ ਜਿਹੜੀ ਛਾਂ ਹੈ ਉਹ ਵੀ ਬਹੁਤ ਜ਼ਿਆਦਾ ਠੰਡੀ ਹੈ ਵੇਦਾਂ ਦੇ ਵਿੱਚ ਐਸਾ ਕਿਹਾ ਗਿਆ ਹੈ ਕਿ ਉਹ ਸ਼ਿਵ ਜੀ ਦੇ ਵਿਸਰਾਮ ਦਾ ਰੁੱਖ ਹੈ ਜਿੱਥੇ ਬੈਠ ਕੇ ਉਹ ਵਿਸ਼ਰਾਮ ਕਰਦੇ ਨੇ ਜਿਹਦੇ ਥੱਲੇ ਬੈਠਦੇ ਨੇ ਬੇਮੁਖ ਹਰੀਹਰ ਬੇਮੁਖ ਹਰੀਹਰ ਤੋਂ ਜੋ ਬੰਦੇ ਪਹੁੰਚ ਨਾ ਉਥੇ ਪਾਵਣ ਗੌਰੀ ਸ਼ੰਕਰ ਬਾਜੋਂ ਬਾਵਾ ਹਰਦਮ ਠੋਕਰ ਖਾਵਣ ਬੋੜ ਬ੍ਰਿਛ ਜਿਸ ਛਾਮ ਨਿਰਾਲੀ ਸੋਭ ਰਿਹਾ ਹਰ ਵੇਲੇ ਲਿਖਿਆ ਵਿੱਚ ਵੇਦਾਂ ਦੇ ਰਿਸ਼ੀਆਂ ਸ਼ਿਵ ਗਿਰਜਾਂ ਦੇ ਮੇਲੇ ਇਹ ਵਿਸ਼ਰਾਮ ਥਾਮ ਮਨ ਮੋਹਣਾ ਸ਼ਿਵ ਸ਼ੰਭੂ ਨੂੰ ਪਾਵੇ ਤੱਕ ਤੱਕ ਸ਼ਾਮ ਕਣੀ ਉਹ ਇਸਦੇ ਭਾਗ ਜਗਾਵੇ ਭਾਵ ਕੇ ਸੋਹਣੀ ਛਾਂ ਤੱਕ ਕੇ ਇਹਦੇ ਭਾਗਾਂ ਨੂੰ ਜਗਾ ਦਿੰਦਾ ਹੈ ਸ਼ਿਵਜੀ ਭਗਵਾਨ ਤ੍ਰਿਬਦ ਸਮ ਏਕ ਬਾਰ ਤੇ ਤਰ ਪਰ ਗਯੋ ਤਰ ਬਿਲੋਕ ਔਰ ਅਤ ਸੁਖ ਪਯੋ ਕਵੀ ਜੀ ਲਿਖਦੇ ਨੇ ਇੱਕ ਸਮੇਂ ਦੀ ਵਾਰਤਾ ਨੂੰ ਮੈਂ ਬਿਆਨ ਕਰਦਾ ਹਾਂ ਇੱਕ ਵਾਰੀ ਪ੍ਰਭੂ ਸ਼ਿਵ ਜੀ ਉੱਥੇ ਬੋੜ ਦੇ ਥੱਲੇ ਪਹੁੰਚੇ ਤੇ ਬੋੜ ਦੇ ਰੁੱਖ ਨੂੰ ਵੇਖ ਕੇ ਉਹ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਹਿਰਦੇ ਦੇ ਵਿੱਚ ਸੁੱਖ ਆ ਗਿਆ ਨਿਜ ਕਰ ਡਾਸ ਨਾਗ ਰਿਪਛਾਲਾ ਬੈਠੇ ਸਹਿਜ ਸੰਭ ਕਿਰਪਾਲਾ ਆਪਣੇ ਹੱਥਾਂ ਦੇ ਨਾਲ ਸ਼ਿਵ ਜੀ ਨੇ ਜਿਹੜੀ ਸ਼ੇਰ ਦੀ ਖਲ ਸੀ ਉਸ ਬੋਰਡ ਦੇ ਥੱਲੇ ਵਿਛਾ ਦਿੱਤੀ ਤੇ ਫਿਰ ਸਹਿਜ ਸੁਭਾਹੀ ਕਿਰਪਾਲੂ ਸ਼ਿਵ ਜੀ ਉੱਥੇ ਬਹਿ ਗਏ ਕੌਣ ਦੇ ਦਰ ਗੌਰ ਸਰੀਰਾ ਭੁਜ ਪ੍ਰਲੰਬ ਪਰ ਤਨ ਮੁਨੀ ਚੀਰਾ ਕਵੀ ਜੀ ਬਿਆਨ ਕਰਦੇ ਨੇ ਕਿ ਸ਼ਿਵ ਜੀ ਦਾ ਸਰੀਰ ਚਮੇਲੀ ਚੰਦਰਮਾ ਤੇ ਸੰਖ ਦੇ ਵਾਂਗ ਗੋਰਾ ਹੈ ਲੰਮੀਆਂ ਲੰਮੀਆਂ ਬਾਹਾਂ ਨੇ ਤੇ ਰੁੱਖ ਦੀਆਂ ਛਿੱਲਾਂ ਦੇ ਮੁਣੀਆਂ ਵਰਗੇ ਵਸਤਰ ਉਹਨਾਂ ਨੇ ਧਾਰਨ ਕੀਤੇ ਨੇ
ਤਰਨ ਅਰਨ ਅੰਬਜ ਸਮ ਚਰਨਾ
नख दुत भगत हिरदय तम हरना। शिव जी दे चरण नवे खिड़े लाल कमल दे फुल दे वर्गे ने, ते उन्हां दे जड़े नौ ने, उन्हां दी चमक भगतां दे हिरदे दा हनेरा खत्म कर देन वाली। भुजग भूत भूषण त्रिपुरारी, आनन सरद चंद छब हारी। इस तों अलावा सप ते जड़ी पसम है, ओही शिव जी दे बहुत सुंदर गहने ने। उन्हां दा मुख आनन सरद चंद हर चंद छब हारी। इस तों अलावा उन्हां दा जड़ा मुखड़ा है, ओसू ते कत्तक दी रुत दी पूर्ण पुन्या दे चंद्रमा दे वांग सोभा सारी दुनिया दे नूं हर लैण वाला है। एक वार दी गल है सज्जनो, जां ओथे ए आया तक के पौन सुगंधत भोला आसन चुक विछाया। जा बैठा ओ डेरा लाके सहज अवस्था अंदर, काम रूप शिव शंकर गोरा सोहज सुहापन मंदर। रंग दा गोरा चन दा चानन पेख मुनीशर वाले, जटा मुकट सिर सोभ रहिया सन नाग गले उस डाले। नाग जेडे ने जेडे सपने ओ गले दे विच पाए होए ने, ते जेडियां जड़ावां ने ओ सिर दे उत्ते सुंदर सोने दे मुकट दे वांग सोभा पा रहिया सन। जटा मुकट सुरसत सिर, सुरसत सिर लोचन नलन विशाल, नील कंठ लावन निद मोह बाल बिद पाल। तुलसीदास जी बयान करदे ने के शिव जी दे सिर दे उत्ते जड़ावां मुकट दे वांग ते गंगा दे वांग सोभा पा रहियां सन। उन्हां दे जिहड़े नेत्र ने ओह बहुत वड्डे वड्डे ते विशाल सन, कमल दे फुल दी तरां। नील कंठ लावनै निद सोह बाल बिद पाल, पाव के जिहड़े सुंदरता दी खान नीले कंठ वाले शिव जी ने ओ मथे ओ सुंदरता दी खान। इस तों अलावा नील कंठ वाले जिहड़े शिव जी ने उन्हां दे मथे ते दूज दा जिहड़ा चंद्रमा है ओ सोभा पा रिहा सी। बैठे सोह काम रिप कैसे, तारे शरीर शांत रस जैसे। जिहड़े कामदेव दे वैरी शिव जी ने उत्थे बैठे होए सन, उन्हां दी इस तरह दी शोभा सी मानो के जिवें शांत रस ने शरीर नूं धारण कीता होवे। इस प्रकार दे नाल उत्थे ओ बैठे सन। खेड़े कमलवत चरना शिव दे सूरज समनो दमकण, खेड़े कमलवत चरण शिवां दे सूरज समनो दमकण। भगता दे चित नूर करण हित नूर किरण हो चमकण। सर्प नाग डस्याल डस्याले काले नाल पपूत रमाई, ए कुंडल कन शोभ रहे सन वेखे गिरजा माई। कमल नैन मुखड़ा नूरानी नील कंठ गंग तारा, मस्त कवाल कणे कण वांगर चन मुख लगे प्यारा। चंद्रमा वर्गा मुखड़ा उन्हां दा उस वेले बहुत सुहावना शिव जी दा लग रहा सी। पार्वती पले अवसर जानी गई संभू पै मात पवानी। उस वेले पार्वती ने ए बहुत चंगा अवसर मौका वेख्या, ते फिर पार्वती जिहड़ी पवानी है ओ पहुंच गई शिव जी दे लागे। जान प्रिया आदर अत दीना अत कीना, बाम पाग आसन हर दीना। अपनी प्यारी पार्वती पत्नी नूं जान के फिर शिव जी ने बहुत आदर मान ओनू सत्कार दिता है। बाम पाग आसन हर दीना, पाव के अपने खब्बे पासे बैठन दे वास्ते उस नूं आसन दिता। क्योंकि आम इस प्रकार दी मर्यादा वेखी जांदी है कि जिहड़ा पति है ਉਹ ਆਪਣੇ ਖੱਬੇ ਪਾਸੇ ਹੀ ਆਪਣੀ ਪਤਨੀ ਨੂੰ ਬਿਠਾਉਂਦਾ ਹੈ। ਕਿਉਂਕਿ ਆਪਾਂ ਦੇਖਦੇ ਹਾਂ ਕਿ ਜਦੋਂ ਇੱਥੇ ਆਨੰਦ ਕਾਰਜ ਕੀਤਾ ਜਾਂਦਾ ਹੈ ਉਸ ਵੇਲੇ ਵੀ ਜਿਹੜਾ ਲੜਕਾ ਹੈ ਉਹ ਸੱਜੇ ਹੱਥ ਬੈਠਦਾ ਹੈ ਤੇ ਜਿਹੜੀ ਪਤਨੀ ਹੈ ਉਹ ਖੱਬੇ ਹੱਥ ਬਿਠਾਈ ਜਾਂਦੀ। ਇਸੇ ਪ੍ਰਕਾਰ ਦੇ ਨਾਲ ਜਿਹੜੇ ਵਿਦਵਾਨ ਪੁਰਸ਼ ਨੇ ਉਹ ਵੀ ਆਖਦੇ ਨੇ ਕਿ ਜਦੋਂ ਮੀਆਂ ਬੀਬੀ ਨੇ ਪਤੀ ਪਤਨੀ ਨੇ ਕਿਤੇ ਜਾਣਾ ਹੋਵੇ ਤੇ ਜਿਹੜੀ ਪਤਨੀ ਹੈ ਉਹ ਖੱਬੇ ਹੱਥ ਚਾਹੀਦੀ ਹੈ। ਭਾਵ ਕੇ ਜਿਹੜੇ ਪੁਰਾਣੇ ਸਿਆਣੇ ਨੇ ਉਹ ਇਹਨਾਂ ਦੀ ਤੋਰ ਨੂੰ ਖੱਬੇ ਪਾਸੇ ਤੇ ਸੱਜੇ ਪਾਸੇ ਦੇ ਵੇਖ ਕੇ ਹੀ ਪਤਾ ਲਾ ਲੈਂਦੇ ਸਨ ਕਿ ਇਹ ਭੈਣ ਭਰਾ ਨੇ ਜਾਂ ਮੀਆਂ ਬੀਬੀ ਨੇ। ਭਾਵ ਕੇ ਜਿਹੜੀ ਪਤਨੀ ਹੈ ਉਹ ਪਤੀ ਦੇ ਖੱਬੇ ਪਾਸੇ ਚੱਲਦੀ ਹੈ। ਇਸ ਤੋਂ ਇਲਾਵਾ ਜੇ ਭੈਣ ਹੋਵੇ ਜਾਂ ਹੋਰ ਕੋਈ ਰਿਸ਼ਤੇਦਾਰ ਹੋਵੇ ਔਰਤ ਉਹਨੂੰ ਸੱਜੇ ਹੱਥ ਚੱਲਣਾ ਚਾਹੀਦਾ। ਆਮ ਕਰਕੇ ਐਸੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਵਿਚਾਰ ਨਹੀਂ ਕੀਤਾ ਜਾਂਦਾ, ਪਰ ਪੁਰਾਣੇ ਜਿਹੜੇ ਵਿਦਵਾਨ ਨੇ ਪੁਰਾਣੇ ਜਿਹੜੇ ਗ੍ਰੰਥ ਨੇ ਉਹ ਐਸਾ ਹੀ ਮਤ ਪੇਸ਼ ਕਰਦੇ ਨੇ। ਹੁਣ ਤੁਲਸੀ ਦਾਸ ਨੂੰ ਕੋਈ ਜ਼ਰੂਰਤ ਨਹੀਂ ਸੀ ਕਿ ਉਹ ਇਹੀ ਗੱਲ ਲਿਖਦੇ ਕਿ ਉਹ ਖੱਬੇ ਪਾਸੇ ਬੈਠੀ ਜਾਂ ਸੱਜੇ ਪਾਸੇ ਬੈਠੀ, ਪਰ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਇਹ ਗੱਲ ਲਿਖੀ ਹੈ ਕਿਉਂਕਿ ਸ਼ਿਵਜੀ ਦੀ ਪਤਨੀ ਹੈ ਪਾਰਵਤੀ। ਇਸ ਕਰਕੇ ਤੁਲਸੀ ਦਾਸ ਨੇ ਲਿਖਿਆ ਕਿ ਖੱਬੇ ਪਾਸੇ ਉਸ ਨੂੰ ਸ਼ਿਵਜੀ ਨੇ ਆਪਣੇ ਬਿਠਾਇਆ, ਬਹਿਣ ਦੇ ਵਾਸਤੇ ਆਸਣ ਦਿੱਤਾ। ਬੈਠੀ ਸਿਵ ਸਮੀਪ ਹਰਸ਼ਾਈ, ਪੂਰਬ ਜਨਮ ਕਥਾ ਚਿਤ ਆਈ। ਜਦੋਂ ਪਾਰਵਤੀ ਸ਼ਿਵਜੀ ਦੇ ਲਾਗੇ ਬੈਠ ਗਈ ਖੁਸ਼ੀ ਦੇ ਨਾਲ, ਉਸ ਵੇਲੇ ਜਿਹੜਾ ਪੂਰਵਲਾ ਜਨਮ ਸੀ, ਭਾਵ ਕੇ ਜਿਹੜਾ ਪਾਰਵਤੀ ਦਾ ਇਸ ਤੋਂ ਪਹਿਲਾ ਜਨਮ ਸੀ, ਉਹਦੀ ਕਥਾ ਉਹਦੇ ਚਿੱਤ ਦੇ ਵਿੱਚ ਆ ਗਈ। ਪਤ ਹੀ ਆਹੇਤ ਅਦਕ ਅਨੁਮਾਨੀ, ਬੇਹਸ ਉਮਾ ਬੋਲੀ ਪ੍ਰਿਆ ਬਾਣੀ। ਉਸ ਵੇਲੇ ਆਪਣੇ ਪਤੀ ਸ਼ਿਵਜੀ ਦੇ ਹਿਰਦੇ ਦੀ ਮਨੋ ਹਿਰਦੇ ਦੀ ਦਸ਼ਾ ਨੂੰ ਜਾਣਿਆ, ਅਨੁਮਾਨ ਲਾਇਆ, ਅੰਦਾਜ਼ਾ ਲਾਇਆ ਇਸ ਪਾਰਵਤੀ ਨੇ ਕਿ ਬੜੇ ਖੁਸ਼ ਨੇ ਇਸ ਵੇਲੇ ਮੇਰੇ ਪਤੀ। ਬੇਹਸ ਉਮਾ ਬੋਲੀ ਪ੍ਰਿਯਬਾਨੀ, ਤੇ ਫਿਰ ਖੁਸ਼ ਹੋ ਕੇ ਉਮਾ ਨੇ ਭਾਵ ਕੇ ਪਾਰਵਤੀ ਨੇ ਮਿੱਠੇ ਬਚਨ ਇਸ ਪ੍ਰਕਾਰ ਦੇ ਨਾਲ ਬੋਲੇ, ਭਾਵ ਕੇ ਸ਼ਿਵਜੀ ਨੂੰ ਕਹਿੰਦੀ। ਕਥਾ ਜੋ ਸਕਲ ਲੋਕ ਹਿਤਕਾਰੀ, ਸੋਏ ਪੁੱਛਣ ਚਹਿ ਸੈਲ ਕੁਮਾਰੀ। ਜਿਹੜੀ ਕਥਾ ਹੈ ਜਿਹੜੀ ਕਿ ਸਾਰਿਆਂ ਲੋਕਾਂ ਦੀ ਹਿਤਕਾਰੀ ਹੈ, ਜਿਹੜੀ ਭਗਵਾਨ ਰਾਮ ਦੀ ਕਥਾ ਹੈ, ਉਹ ਕਥਾ ਪੁੱਛਣ ਦੇ ਵਾਸਤੇ ਸੈਲ ਦੀ ਕੁਮਾਰੀ ਪਹਾੜ ਦੀ ਪੁੱਤਰੀ ਨੇ ਆਪਣੇ ਮਨ ਦੇ ਵਿੱਚ ਇੱਛਾ ਕੀਤੀ ਹੈ ਕਿ ਮੈਂ ਪ੍ਰਸ਼ਨ ਕਰਾਂ ਭਗਵਾਨ ਰਾਮ ਜੀ ਦੀ ਕਥਾ ਸੁਣਨ ਦੇ ਵਾਸਤੇ। ਇਸ ਤਰ੍ਹਾਂ ਦੀ ਇੱਛਾ ਨੂੰ ਉਸ ਵੇਲੇ ਪਾਰਵਤੀ ਨੇ ਧਾਰਨ ਕੀਤਾ। ਸ਼ਾਂਤ ਇਕਾਂਤ ਸਮਾਂ ਤੱਕ ਗਿਰਜਾ, ਪਾਰਵਤੀ ਫਿਰ ਦਾਨੀ ਗਈ ਉਹ ਪਾਸ ਕੈਲਾਸ਼ ਸ਼ਿਵਾਂ ਦੇ, ਜੋ ਜਗਦੰਬਾ ਰਾਣੀ। ਜਾਣ ਪਿਆਰੀ ਗਿਰਜਾ ਨਾਰੀ, ਦੇ ਆਦਰ ਸਤਕਾਰੀ। ਖੱਬੇ ਹੱਥ ਵਾਲੇ ਆਸਣ ਉੱਤੇ ਸ਼ਿਵ ਸ਼ੰਕਰ ਬੈਠਾਰੀ, ਚਿੱਤ ਪ੍ਰਸੰਨ ਬੈਠੀ ਜਾਂ ਗਿਰਜਾ, ਰਤਾ ਰਤਾ ਮੁਸਕਾਈ। ਪੂਰਬ ਕਥਾ ਯਾਦ ਫਿਰ ਉਸ ਨੂੰ ਮੁੜ ਮੁੜ ਚੇਤੇ ਆਈ, ਇਹ ਅਨੁਮਾਨ ਜਾਣ ਦਿਲ ਅੰਦਰ ਪਰਮ ਪ੍ਰਸੰਨ ਮਹੇਸ਼ੂ। ਪਰ ਸਵਾਰਥ ਤੇ ਪਰ ਹਿਤ ਕਾਰਨ ਪੁੱਛੇ ਪ੍ਰਸ਼ਨ ਵਿਸ਼ੇਸ਼ੂ। ਵਿਸ਼ੇਸ਼ ਜਿਹੜੇ ਪ੍ਰਸ਼ਨ ਸੀ ਉਸ ਵੇਲੇ ਫਿਰ ਪਾਰਵਤੀ ਨੇ ਪੁੱਛੇ ਨੇ ਸ਼ਿਵਜੀ ਦੇ ਕੋਲੋਂ। ਵਿਸ਼ਵਨਾਥ ਮਮ ਨਾਥ ਪੁਰਾਰੀ, ਤ੍ਰਿਪਵਨ ਮਹਿਮਾ ਬਿਦਤ ਤੁਮਾਰੀ। ਹੱਥ ਜੋੜ ਕੇ ਕਹਿੰਦੀ ਹੈ ਕਿ ਹੇ ਪਤੀ ਦੇਵ, ਹੇ ਪ੍ਰਭੂ ਜੀ, ਹੇ ਪੁਰਾਰ, ਕਹਿੰਦੀ ਹੈ ਹੱਥ ਜੋੜ ਕੇ ਕਿ ਹੇ ਮੇਰੇ ਸਵਾਮੀ, ਤੁਸੀਂ ਜਗਤ ਦੇ ਨਾਥ ਹੋ, ਇਸ ਤੋਂ ਇਲਾਵਾ ਤ੍ਰੈਪੁਰ ਅਸੁਰ ਦੈਂਤ ਦਾ ਵੱਧ ਕਰਨ ਵਾਲੇ ਹੋ, ਇਸ ਤੋਂ ਇਲਾਵਾ ਤੁਸੀਂ ਤਿੰਨਾਂ ਲੋਕ ਤੁਹਾਡੀ ਤਿੰਨਾਂ ਲੋਕਾਂ ਦੇ ਵਿੱਚ ਵੱਡੀ ਸੋਭਾ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ। ਚਾਰੇ ਯਾਰ ਅਵਰ ਨਾਗ ਨਰ ਦੇਵਾ, ਸਕਲ ਕਰੈ ਪਦ ਪੰਕਜ ਸੇਵਾ। ਪਾਰਵਤੀ ਕਹਿੰਦੀ ਹੈ ਕਿ ਚਰ ਅਚਰ ਨਾਗ ਮਨੁੱਖ ਦੇਵਤੇ ਇਹ ਸਾਰੇ ਦੇ ਸਾਰੇ ਤੁਹਾਡੇ ਚਰਨਾਂ ਕਮਲਾਂ ਦੀ ਹਮੇਸ਼ਾ ਸੇਵਾ ਕਰਦੇ ਨੇ। ਪ੍ਰਭ ਸਮਰਥ ਸਰਬਾਗ ਸਿਵ, ਸਕਲ ਕਲਾ ਗੁਣ ਧਾਮ, ਜੋਗ ਗਿਆਨ ਬੈਰਾਗ ਨਿਧ, ਪ੍ਰਣਤ ਕਲ ਪੱਤਰ ਪ੍ਰਣਤ ਕਲ ਪੱਤਰ ਨਾਮ। ਹੱਥ ਜੋੜ ਕੇ ਕਹਿੰਦੀ ਹੈ, ਹੇ ਪ੍ਰਭੂ ਤੁਸੀਂ ਸਮਰੱਥ ਹੋ, ਸਰਬੱਗ ਹੋ, ਕਲਿਆਣ ਦਾ ਰੂਪ ਹੋ, ਸਾਰੀਆਂ ਕਲਾਵਾਂ ਤੇ ਗੁਣਾਂ ਦੇ ਤੁਸੀਂ ਖਜ਼ਾਨੇ ਹੋ, ਇਸ ਤੋਂ ਇਲਾਵਾ ਯੋਗ ਗਿਆਨ ਤੇ ਵਿਰਾਗ ਦੀ ਤੁਸੀਂ ਖਾਣ ਹੋ, ਤੁਹਾਡਾ ਨਾਮ ਸ਼ਰਨਾਗਤਾਂ ਦੇ ਵਾਸਤੇ ਕਲਪ ਦਾ ਰੁੱਖ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦੀ ਬੇਨਤੀ ਕੀਤੀ ਪਾਰਵਤੀ ਨੇ। ਵਿਸ਼ਵਨਾਥ ਮੇਰੇ ਸਿਰ ਸਾਈ, ਮੇਰੇ ਮਨ ਦਾ ਭਰਮ ਮਿਟਾਈ, ਚਾਰ ਅਚਾਰ ਨਾਗ ਨਰ ਦੇਵ, ਕਰਨ ਆਪ ਦੀ ਹਰਦਮ ਸੇਵ, ਤੂੰ ਸਮਰੱਥ ਸਰਬ ਗੁਣ ਧਾਮ, ਕਲਪ ਬ੍ਰਿਛ ਹੈ ਤੇਰਾ ਨਾਮ, ਤੂੰ ਹੈ ਯੋਗ ਵੈਰਾਗ ਨਿਦਾਨ, ਦੂਰ ਕਰੋ ਮੇਰਾ ਅਗਿਆਨ। ਮੇਰੇ ਮਨ ਦੇ ਵਿੱਚ ਇੱਕ ਅਗਿਆਨਤਾ ਹੈ, ਕਿਰਪਾ ਕਰਕੇ ਤੁਸੀਂ ਮੇਰੀ ਅਗਿਆਨਤਾ ਨੂੰ ਦੂਰ ਕਰੋ। ਜੋ ਮੋ ਪਰ ਪ੍ਰਸੰਨ ਸੁਖ ਰਾਸੀ, ਅਜਾਨੈ ਸਤ ਮੋਹ ਨਿਜ ਦਾਸੀ। ਪਾਰਵਤੀ ਹੱਥ ਜੋੜ ਕੇ ਕਹਿੰਦੀ ਹੈ ਕਿ ਜੇਕਰ ਮੇਰੇ ਪਤੀ ਜੀ ਤੁਸੀਂ ਮੇਰੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੋ, ਖੁਸ਼ ਹੋ, ਜੇਕਰ ਤੁਸੀਂ ਸੁਖਾਂ ਦੀ ਰਾਸ ਮੇਰੇ ਤੇ ਰਿੱਝੇ ਹੋਇਓ, ਅਜਾਨਿਓ ਸਤ ਮੋਹਿ ਨਿਜ ਦਾਸੀ, ਜੇਕਰ ਸੱਚੇ ਤਰੀਕੇ ਦੇ ਨਾਲ ਸੱਚਮੁੱਚ ਹੀ ਤੁਸੀਂ ਮੈਨੂੰ ਆਪਣੇ ਚਰਨਾਂ ਦੀ ਦਾਸੀ ਸਮਝਦੇ ਹੋ। ਤੋ ਪ੍ਰਭ ਹਰੋ ਮੋਰ ਅਗਿਆਨ, ਕਹਿ ਰਘੁਨਾਥ ਕਥਾ ਬਿਦ ਨਾਨਾ। ਤੇ ਫਿਰ ਮੇਰੇ ਤੇ ਕਿਰਪਾ ਕਰੋ ਕਿ ਭਗਵਾਨ ਰਾਮ ਜੀ ਦੀ ਜਿਹੜੀ ਕਥਾ ਹੈ ਉਹ ਅਨੇਕਾਂ ਪ੍ਰਕਾਰ ਦੇ ਸੁਣਾ ਕੇ ਮੇਰੇ ਮਨ ਦਾ ਜਿਹੜਾ ਅਗਿਆਨਤਾ ਦਾ ਭਰਮ ਹੈ ਉਹਨੂੰ ਤੁਸੀਂ ਦੂਰ ਕਰ ਦਿਓ। ਜਾਸ ਪਵਨ ਸੁਰ ਤਰ ਤਰ ਹੋਈ, ਸਹਿ ਕੇ ਦਰਦਰ ਜਾਣਤ ਦੁੱਖ ਸੋਈ। ਉਸ ਵੇਲੇ ਪਾਰਵਤੀ ਨੇ ਇੱਕ ਪ੍ਰਮਾਣ ਦਿੱਤਾ ਹੈ, ਕਹਿੰਦੀ ਹੈ ਕਿ ਜਿਹਦੇ ਘਰ ਦੇ ਵਿੱਚ ਕਲਪ ਦਾ ਰੁੱਖ, ਜਿਹਦਾ ਘਰ ਕਲਪ ਦੇ ਰੁੱਖ ਦੇ ਹੇਠਾਂ ਬਣਿਆ ਹੋਵੇ, ਉਹ ਭਲਾ ਦਲਿੱਦਰਤਾ ਤੋਂ ਪੈਦਾ ਹੋਏ ਦੁੱਖ ਨੂੰ ਕਿਉਂ ਸਹਾਰੇਗਾ। ਭਾਵ ਕਿ ਕਲਪ ਦਾ ਰੁੱਖ ਤੇ ਸਾਰੀਆਂ ਕਾਮਨਾਵਾਂ ਨੂੰ ਪੂਰਨ ਕਰਨ ਵਾਲਾ ਹੈ, ਤੇ ਜਿਹਦਾ ਘਰ ਹੀ ਉਸ ਰੁੱਖ ਦੀ ਛਾਵੇਂ ਬਣਿਆ ਹੋਵੇ ਤੇ ਉਹ ਫਿਰ ਗਰੀਬੀ ਤੇ ਦਲਿੱਦਰਤਾ ਦੇ ਦੁੱਖ ਨੂੰ ਕਿਸ ਪ੍ਰਕਾਰ ਦੇ ਨਾਲ ਸਹਾਰ ਸਕਦਾ ਹੈ। ਕਹਿਣ ਦਾ ਭਾਵ ਹੈ ਕਿ ਮੈਂ ਤੇ ਅਗਿਆਨੀ ਹਾਂ, ਮੈਂ ਤੇ ਅਗਿਆਨ ਵਾਲੀ ਹਾਂ, ਤੇ ਤੁਸੀਂ ਗਿਆਨਵਾਨ ਹੋ, ਤੁਸੀਂ ਕਲਪ ਦੇ ਰੁੱਖ ਵਰਗੇ ਹੋ, ਮੈਂ ਤੁਹਾਡੀ ਘਰ ਵਾਲੀ ਹਾਂ, ਕਲਪ ਦੇ ਹੇਠਾਂ ਬਣੇ ਹੋਏ ਘਰ ਦੇ ਵਰਗੀ ਹਾਂ, ਫਿਰ ਮੇਰੇ ਵਿੱਚ ਅਗਿਆਨਤਾ ਰੂਪੀ ਹਨੇਰਾ ਕਿਵੇਂ ਰਹਿ ਸਕਦਾ ਹੈ। ਸਸ ਭੂਸ਼ਨ ਅਸ ਹਿਰਦੈ ਵਿਚਾਰੀ, ਹਰੋ ਨਾਥ ਮਮ ਮਤ ਭ੍ਰਮ ਪਾਰੀ। ਚੰਦਰਮਾ ਦੇ ਗਹਿਣੇ ਨੂੰ ਧਾਰਨ ਕਰਨ ਵਾਲੇ ਹੇ ਭਗਵਾਨ ਜੀ, ਆਪਣੇ ਹਿਰਦੇ ਦੇ ਵਿੱਚ ਤੁਸੀਂ ਵਿਚਾਰ ਕਰਕੇ ਹੇ ਨਾਥ ਜੀ ਮੇਰੇ ਤੇ ਕਿਰਪਾ ਕਰੋ ਕਿ ਮੇਰਾ ਭ੍ਰਮ ਰੂਪੀ ਜਿਹੜਾ ਹਨੇਰਾ ਹੈ ਉਹਨੂੰ ਤੁਸੀਂ ਕਿਰਪਾ ਕਰਕੇ ਦੂਰ ਕਰ ਦਿਓ। ਇਸ ਪ੍ਰਕਾਰ ਦੇ ਨਾਲ ਪਾਰਵਤੀ ਨੇ ਆਪਣੇ ਪਤੀ ਸ਼ਿਵ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦੀ ਹੈ, ਜੇ ਤੂੰ ਪਰਮ ਪ੍ਰਸੰਨ ਸੁਆਮੀ, ਬੈ ਮੈਂ ਦਾਸੀ ਹਾਂ ਅੰਤਰ ਜਾਮੀ, ਮੇਰੇ ਮਨ ਦਾ ਭਰਮ ਮਿਟਾਵੋ, ਰਗਬਰ ਦੀ ਕਰ ਕਥਾ ਸੁਣਾਵੋ, ਕਲਪ ਬ੍ਰਿਛ ਦੇ ਨਾਲ ਲਪੇਟੀ, ਪਾਰਵਤੀ ਪਰਬਤ ਦੀ ਬੇਟੀ, ਫਿਰ ਕਿਉਂ ਰਹੇ ਗਰੀਬੀ ਅੰਦਰ, ਭਰੋ ਖਜਾਨੇ ਮੋਤੀ ਮੰਦਰ। ਮੈਂ ਫਿਰ ਕਿਉਂ ਗਰੀਬੀ ਦੇ ਵਿੱਚ ਆਪਣੇ ਦਿਨਾਂ ਨੂੰ ਕੱਟਾਂ, ਕਿਉਂਕਿ ਕਲਪ ਦਾ ਰੁੱਖ ਹੈ, ਰੁੱਖੋ ਤੁਸੀਂ ਤੇ ਮੈਂ ਤੁਹਾਡੇ ਨਾਲ ਲਿਪਟੇ ਹਾਂ। ਇਸ ਕਰਕੇ ਮੇਰੇ ਗਿਆਨ ਦੇ ਨਾਲ ਮੋਤੀਆਂ ਦੇ ਭਾਵ ਕੇ ਜਿਹੜਾ ਗਿਆਨ ਹੈ ਉਹ ਮੋਤੀ ਦੇ ਮੰਦਰ ਵਰਗਾ ਹੈ, ਉਸ ਮੋਤੀਆਂ ਸੁੱਚਿਆਂ ਦੇ ਨਾਲ ਮੇਰੇ ਖਜ਼ਾਨਿਆਂ ਨੂੰ ਭਰ ਦਿਓ, ਮੇਰੇ ਤੇ ਕਿਰਪਾ ਕਰੋ। ਪਾਰਵਤੀ ਨੇ ਅਰਜ਼ ਕੀਤੀ, ਪ੍ਰਭ ਜੇ ਮੁਨ ਪਰਮਾਰਥ ਬਾਦੀ, ਕਹਿ ਰਾਮ ਕਹੋ ਪਰ ਬ੍ਰਹਮ ਅਨਾਦੀ। ਪਾਰਵਤੀ ਕਹਿੰਦੀ ਹੈ ਕਿ ਹੇ ਪ੍ਰਭੂ ਜੀ, ਜਿਹੜੇ ਬਹੁਤ ਬੁੱਧੀ ਵਾਲੇ ਗਿਆਨੀ ਨੇ ਉਹ ਸਾਰੇ ਦੇ ਸਾਰੇ ਭਗਵਾਨ ਰਾਮ ਨੂੰ ਬ੍ਰਹਮ ਤੇ ਅਨਾਦੀ ਮੰਨਦੇ ਨੇ, ਜਿਹੜਾ ਸ਼ੁਰੂ ਤੋਂ ਹੈ। ਸੇਸ ਸਾਰ ਦਾ ਵੇਦ ਪੁਰਾਣਾ, ਸਕਲ ਕਰੈ ਰਗਪਤ ਗੁਣ ਗਾਨਾ। शेषनाग शारदा देवी वेद पुराण ए सारे दे सारे भगवान राम जी दे सारे ही गुणा दा गान ही बयान करदे ने। परमार्थ दे जितने पांदी उमा उन्ना दी गल सुनांदी कहिंदे निर्गुण राम अनादि जानन ब्रह्म परमार्थवादी शेष शारदा वेद पुराण रघुपत नु जानन भगवान ए सारे दे सारे रघुपत नु पाव के राम जी नु भगवान मनदे ने। तुम पुन राम राम दिन राती सादर जपो या नंग या राती। इस तो अलावा पार्वती ने अपने पति नु ए भी आख्या कि हे पति जी तुसी भी दिन रात राम राम दे गुणा दा गान ही करदे रहंदे हो राम राम ही रात दिन जपदे रहंदे हो बड़े सत्कार दे नाल तुसी जपदे हो हे कामदेव दे वैरी शिवजी जी तुसी। राम स्वयावद निपत सुत सोई की अज यगन अलख गत कोई। पार्वती कहंदी है कि ओ पार्वती कहंदी है एक राम ओ अयोध्या दे राजे दे पुत्र ने जां कोई होर अजन्मा निर्गुण अते अगोचर राम हन ऐसा जड़ा सवाल है ओ शिवजी दे चरणा दे विच कर दिता पार्वती ने। तू भी राम नाम गुण गावे बिना राम दे चैन ना पावे एहो राम दशरथ दा नंदन जां कोई होर करे जिस बंधन अगम अगोचर है ओ साई सुन विस्थार निखार सुनाई। पाव के विस्थार दे नाल मैनू तुसी कथा सुनाओ क्योंकि ऐसा ही जड़ा सवाल है ए पार्वती ने पहले जन्म दे विच सती दे रूप दे विच भी शिवजी नू कीता सी। जौन निपतन ता ब्रह्म किम नार ब्रह्मत पोर देख चरित महमा सुनत प्रमत बोध अते मोर। माफ जड़ी पार्वती है वो कहंदी है कि जो राजपुत्र राजपुत्र ने ते फिर ब्रह्म किवें हो सकदे ने अते जे ओ सच मुच ब्रह्म ने ते फिर इस्त्री दे बिरहा दे विच विछोड़े दे विच उन्हां दी मत भोली किवें हो गई। कहिंदी है देख चरित महिमा सुनत प्रमत बुद्ध अत मोर। कहिंदी है पार्वती एक पासे उन्हां दे चरित्र नूं वेख के ते दूजे पासे उन्हां दी महिमा सुन के मेरी जड़ी बुद्धि है ओ बहुत ज्यादा चकरा गई है। इस प्रकार दे नाल पार्वती ने आख्या जे दशरथ निरप नंद एह ब्रह्म किवें त्रिपुरार जे एह ब्रह्म स्वरूप है क्यों बिरहा दुख नार। जे ते दशरथ दा पुत्र है राजकुमार है ते फिर ओ ब्रह्म किवें हो सकदा है ते जे ब्रह्म स्वरूप है ते फिर औरत दे विछोड़े दे विच किवें रो सकदा है। कहिंदी है वांग बौरिया नार हित चरत वेख संसार महमा रगबर राम तक हां संसे मंज तार। मैं ते शंकिया दी मंज तार दे विच पति जी डुबदी जा रही है मैनू ते वखो वखरा पता नहीं लग रहा कि वाकया ही वो ब्रह्म ने या कि एक राजपुत्र ने राजकुमार ने। इस तरह की बेनती जड़ी है शंके वाली ओ शिवजी दे चरणा दे विच पार्वती ने कीती है। सो सात संगत जी समय दी समाप्ति है कल नू ग्रंथाकार तुलसीदास जी जिस प्रकार दे नाल अगली कथा नू अगे बयान करनगे मैं उसे प्रकार दे नाल सात संगत दे सन्मुख अर्ज करांगा अगे जो सतगुरु सच्चे पातशाह जी दी रजा होवेगी उसे तरह वरतेगी। अज इन्निया ही अर्जा करदा होया मैं इत्थे ही कथा नू विश्राम दे के सारी सात संगत तों खिमा दा जाचका। हे अच्युत हे पार ब्रह्म अविनाशी अगनास हे पूर्ण हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाकै सदा विवेक हे अपरंपर हर हरे है पी होवन हार हे संता कै सदा संग ने धाराया धार ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ। ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾ।